वो यही सजा है। जब दाते मरदा है घूमे दा बनिया होया, जब दाते मरदा है घूमे दा बनिया ਜਮਣਾ ਮਰਨ ਦਾ ਇਹਦੇ ਗੱਲ ਤੋਂ ਨਹੀਂ ਰਹਿ ਸਕਦਾ ਜਦ ਤੱਕ ਇਹਦੇ ਵਿੱਚੋਂ ਦੁਆਇਤ ਭਾਵ ਆਪਣਾ ਜਿਹੜਾ ਮੈਂ ਸਮਝੀ ਬੈਠਾ ਇਹ ਖਤਮ ਨਹੀਂ ਹੁੰਦੀ। ਬਾਕੀ ਇਹ ਉਪਦੇਸ਼ ਸਾਨੂੰ ਤਾਂ ਹੋਰ ਤਰ੍ਹਾਂ ਦੇ ਨਾਲ ਲੱਗਦੇ ਨੇ ਵੀ ਤੂੰ ਇੱਥੇ ਕਰ ਲੈ ਮੁਕਤ ਹੋ ਜਾਏਗਾ, ਫਿਰ ਤੇਰਾ ਆਉਣਾ ਜਾਣਾ ਘੱਟ ਜਾਏਗਾ। ਗੁਰੂ ਮਹਾਰਾਜ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਕਿਸੇ ਤਰ੍ਹਾਂ ਤੁਸੀਂ ਜਗਤ ਨੂੰ ਮਿਥਿਆ ਕਹਿੰਦੇ ਹੋ, ਕਿਤੇ ਤੁਸੀਂ ਜਗਤ ਦੀ ਮਰਿਆਦਾ ਦੱਸਦੇ ਹੋ ਵੀ ਇਸ ਤਰ੍ਹਾਂ ਕਰਿਆ ਕਰੋ, ਨਾਮ ਜਪਿਆ ਕਰੋ। ਉੱਠਿਆ ਕਹਿਣ ਲੱਗੇ ਪ੍ਰੇਮੀਓ, ਇੱਕ ਵੈਦ ਦੇ ਪਾਸ ਬਿਮਾਰ ਆਉਂਦਾ, ਉਹ ਵੈਦ ਦੇਖਦਾ ਪਹਿਲਾਂ ਵੀ ਇਹਦੇ 'ਚ ਕਿਹੜਾ ਤੱਤ ਵਧਿਆ, ਕਫ ਜਾ ਰਿਹਾ, ਵਾਹ ਜਾ ਰਿਹਾ ਜਾਂ ਗਰਮੀ ਜਾ ਰਹੀ ਹੈ, ਪਿੱਚ ਜਾ ਰਿਹਾ, ਉਹਦੇ ਮੁਤਾਬਕ ਉਹ ਦਵਾਈ ਦਿੰਦਾ। ਸਾਰੇ ਬੰਦੇ ਉੱਚੇ ਉਪਦੇਸ਼ ਦੇ ਅਧਿਕਾਰੀ ਨਹੀਂ ਹੋਇਆ ਕਰਦੇ ਜਿਹੜਾ ਪਾਪ ਕਰਮਾਂ 'ਚ ਫਸਿਆ ਹੋਇਆ। ਜਿਹੜਾ ਉਪਦੇਸ਼ ਉਹਨੂੰ ਦਿੱਤਾ ਜਾਂਦਾ ਉਹਦੇ ਵਾਸਤੇ 100% ਸੱਤ ਹੈ, ਇਹ ਨਹੀਂ ਵੀ ਡਰਾਇਆ ਜਾਂਦਾ। ਉਹਨੂੰ ਭਿਆਨਕ ਬਾਣੀ ਕਹਿੰਦੇ ਨੇ, ਲੈ ਪਾਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਮਾਰ ਪਰਾਈਆਂ ਲੋਕ ਅੰਦਰ ਠਾਣੀ, ਸੰਨੀ ਦੇਣ ਬਿਖਾਮਤ ਆਏ, ਮਿੱਠੇ ਮਦ ਮਾਣੀ ਕਰਨੀ ਆਪੋ ਆਪਣੀ, ਆਪੇ ਪਛਤਾਣੀ ਅਦਰਾਈ ਫਰਿਸ਼ਤਾ ਤਿਲ ਪੀੜਾ ਕਰੇ। ਉਹ ਪਾਪੀ ਨੂੰ ਇਹ ਗੱਲ ਬਿਲਕੁਲ ਸੱਤ ਹੈ ਜਿਹੜਾ ਉਪਦੇਸ਼ ਹੈ, ਇਹ ਉਹਨੂੰ ਇਹੀ ਉਪਦੇਸ਼ ਫਲੀਭੂਤ ਹੁੰਦਾ, ਬਰੂ ਗਿਆਨ ਦਾ ਨਹੀਂ ਹੁੰਦਾ। ਇਸ ਕਰਕੇ ਉਹਦਾ ਇਲਾਜ ਇਸੇ ਦਵਾਈ ਨਾਲ ਹੋਣਾ, ਭਿਆਨਕ ਦਵਾਈ ਨਾਲ। ਰੌਚਕ ਹੈ ਬਾਣੀ, ਰੌਚਕ ਬਚਨ ਜਿਹੜੇ ਨੇ ਜਿਹੜੇ ਅਜੇ ਉੱਪਰ ਨਹੀਂ ਗਏ ਹੇਠੋਂ ਹਟ ਗਏ ਉਹਨਾਂ ਵਾਸਤੇ, ਪ੍ਰਭ ਕਹਿ ਸਿਮਰਨ ਗਰਭ ਨਾਮ ਸਾਹਿਬ, ਪ੍ਰਭ ਕਹਿ ਸਭ ਸਿਮਰਨ ਦੂਰ ਜਮਨ ਸਾਹਿਬ, ਇਹ ਸਾਰਾ ਜਿੰਨੇ ਕਨਸੈਸ਼ਨ ਨੇ ਇਹ ਇਨ ਬਿਟਵੀਨ ਜਿਹੜਾ ਜਗੈਸੂ ਹੈ ਉਹਦੇ ਵਾਸਤੇ, ਉਹਦੇ ਵਾਸਤੇ ਬਿਲਕੁਲ ਸੱਤ ਨੇ। ਉਸੇ ਤਰ੍ਹਾਂ ਦਾ ਵਰਤਾਰਾ ਹੋਏਗਾ, ਉਸੇ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ। ਕਿਹੜੇ ਜਿਹੜਾ ਅਥਾਰਥ ਗਿਆਨ ਹੈ ਜਿਹਦਾ ਮਲ ਅਤੇ ਵਿਖੇਪ ਦੋਸ਼ ਦੂਰ ਹੋ ਗਿਆ, ਸਿਰਫ ਇੱਕ ਪਰਦਾ ਰਹਿ ਗਿਆ ਉਹਦੇ ਵਾਸਤੇ, ਜਿਹੜਾ ਉਪਦੇਸ਼ ਹੈ ਉਹ ਹਾਇਰ ਉਪਦੇਸ਼ ਹੁੰਦਾ ਅਡਵਾਂਸ ਉੱਤੇ, ਜਿਹਦੇ ਵਿੱਚ ਉਹਨੂੰ ਉਹਦੇ ਸਰੂਪ ਦੀ ਗਿਆਤ ਕਰਾ ਕੇ, ਦ੍ਰਿੜ ਕਰਾ ਕੇ ਆਤਮ ਸਾਕਸ਼ਾਤ ਕਰਾਇਆ ਜਾਂਦਾ ਅਤੇ ਉਹਨੂੰ ਉਹੀ ਜਿਹੜਾ ਹੈ ਉਹ ਰੱਬ ਬਣ ਜਾਂਦਾ, ਰੱਬ ਤੋਂ ਲਹਿਰਾ ਨਹੀਂ ਲਹਿਰਾ। ਸੋ ਕਹਿਣਗੇ ਸਾਧ ਸੰਗਤ ਜੀ ਜਿਹਾ ਜਿਹਾ ਬਿਮਾਰ ਉਹ ਆ ਜੀ ਦਵਾਈ, ਜਿਹਾ ਜਿਹਾ ਜੀਵ ਦੀ ਸਥਿਤੀ ਉਹ ਆ ਜਾ ਉਪਦੇਸ਼। ਸਾਰਿਆਂ ਨੂੰ ਇੱਕ ਉਪਦੇਸ਼ ਨਹੀਂ ਹੁੰਦਾ, ਉਹਨਾਂ ਵਾਸਤੇ ਹੋਰ ਨੇ ਰੂਲਸ ਰੈਗੂਲੇਸ਼ਨ ਬਣੇ ਹੋਏ ਨੇ, ਕਰਮ ਧਰਮ ਬਣੇ ਹੋਏ ਨੇ, ਮਰਿਆਦਾ ਬਣੀ ਹੋਈ ਹੈ, ਉਹਨਾਂ ਨੇ ਕਰਨੀ ਹੀ ਕਰਨੀ ਹੈ। ਜੇ ਕੋਈ ਦੂਜੀ ਦਰਜੀ ਦਾ ਦੂਜੇ ਦਰਜੇ ਦਾ ਮਿਡਲ ਵਾਲਾ ਕਹੇ ਵੀ ਮੈਂ ਐਮਏ ਜਾਊਂ, ਉਹ ਪੜ੍ਹ ਨਹੀਂ ਸਕਦਾ, ਜਾਂ PhD ਕਰਨਾ ਨਹੀਂ ਪੜ੍ਹ ਕਰ ਸਕਦਾ, ਪਹਿਲੀ ਵਾਲਾ ਮਿਡਲ 'ਚ ਨਹੀਂ ਜਾ ਸਕਦਾ। ਇਹ ਤਾਂ ਪੜ੍ਹਾਈ ਪੜ੍ਹਨੀ ਪੈਂਦੀ ਆ ਹੌਲੀ 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 ਹੌਲੀ, ਤਰੱਕੀ ਆ ਕੇ ਸਿਹਤ ਦੇ ਉੱਤੇ ਗਿਆਨ ਦੀ ਬਾਤ ਹੋਇਆ ਕਰਦੀ। ਸੋ ਇਸ ਕਰਕੇ ਜਿੰਨੀ ਦੇਰ ਤੱਕ ਆਦਮੀ ਦੇ ਵਿੱਚ ਮੈਂ ਭਾਵ ਹੈ, ਉਹ ਮੈਂ ਭਾਵ ਮਰਦਾ ਨਹੀਂ ਜ਼ੋਰ ਲਾ ਕੇ ਕਿੰਨਾ ਲਾਉਣਾ, ਪਰ ਇਹਦੇ ਨਤੀਜੇ ਬਹੁਤ ਬਹੁਤ ਖਤਰਨਾਕ ਨੇ। ਇਹਨੂੰ ਮਹਾਰਾਜ ਨੇ ਮਨ ਦਾ ਕੋੜ ਕਿਹਾ, ਇੰਨੇ ਖਤਰਨਾਕ ਕੋਈ ਨਤੀਜੇ ਨਹੀਂ ਜਿਹਨੇ ਹਮੈ ਦੇ ਹਮੈ ਰੋਗ ਮਨੁੱਖ ਭੋ ਦਿੰਦਾ, ਮਨੁੱਖ ਦੇ ਹਿੱਸੇ ਜਾ ਗਿਆ ਰੋਗ। ਹੁਣ ਇਹ ਰੋਗ ਨੇ ਸਾਨੂੰ ਕਰੋੜਾਂ ਅਰਬਾਂ ਖਰਬਾਂ ਸਾਲ ਤੋਂ ਜਦ ਤੋਂ ਸੰਸਾਰ ਦੀ ਰਚਨਾ ਹੋਈ ਹੈ, ਪਤਾ ਨਹੀਂ ਅਸੀਂ ਕਿਹੜੇ ਕਿਹੜੇ ਰੂਪ 'ਚ ਫਿਰਦੇ ਰਹੇ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕਰਾਂਗਾ, ਕਈ ਜਨਮ ਪੰਛੀ ਤਰਫ ਹੋਇਓ, ਕਈ ਜਨਮ ਹੈਬਰ ਵਿਰਸ ਜੋਇਓ, ਕਈ ਜਨਮ ਸੈਲ ਗੇਰ ਕਰਿਆ, ਕਈ ਜਨਮ ਗਰਭ ਹੇਰ ਕਰਿਆ, ਕਈ ਜਨਮ ਸਾਕਰ ਪਾਇਆ, ਲੱਖ ਚੁਰਾਸੀ ਜੋਨ ਪਰਵਾ ਕਿਤੇ ਰੁੱਖ ਬਿਰਖਾਮ ਜੀਨੇ, ਕਿਤੇ ਪਸ਼ੂ ਪਾਏ, ਕਿਤੇ ਨਾਲ ਕੁਲੀ ਮੇ ਆਏ, ਕਿਤੇ ਪਾਸਪੋਰਟ ਆਏ। ਖ਼ਬਰਾਂ ਕਿੰਨੀ ਚੱਕਰ ਕੱਟ ਲਏ, ਕਿੰਨੇ ਚੱਕਰ ਕੱਟ ਲਏ, ਕੋਈ ਪਤਾ ਨਹੀਂ। ਕੋਈ ਸੰਸਾਰ ਬਹੁਤ ਲੰਬਾ ਚੌੜਾ ਹੈ, ਵਿਸ਼ੇਸ਼ਕ ਨੇ ਕਾਲਵਾਦੀ ਹੋਣ ਕਰਕੇ ਇਹ ਦੇਵਤਿਆਂ ਦੀਆਂ ਉਮਰਾਂ 'ਚ ਨਹੀਂ ਆ, ਧਰਤੀ ਡਿੱਗਣੀ, ਸੂਰਜ ਡਿੱਗਣੀ। ਜਿਹੜਾ ਵਰਮਾ ਜੀ ਹੈ 16 ਲੱਖ ਖਰਬ ਸਾਲ ਉਹਦੀ ਉਮਰ ਹੈ, ਸ਼ਿਵਜੀ ਦੀ ਉਮਰ ਵਿੱਚ ਉਹ 100 ਮਰ ਜਾਂਦਾ, 100 ਵਰਮਾ ਇਹ ਸ਼ਿਵ ਪਏ ਗਏ ਫਿਰ ਪਏ ਰਾਮ ਚੰਦਰ ਕਿਸ਼ਨ ਕੇ ਉਤਾਰ ਪੀ ਨੇ ਵਰਮਾ ਵਿਸ਼ਨ ਕੀਤੇ, ਬੇਦ ਆਪਣੇ ਪ੍ਰਾਨ ਕੀਤੇ, ਸਿਮਰਤ ਸਮੂਨ ਕੇ ਹੋਏ ਹੋਏ ਬਤਾਏ, ਮੋਹਨ ਦੀ ਮਦਾਰ ਕੀਤੇ, ਅਸ਼ਨੀ ਕੁਮਾਰ ਕੀਤੇ, ਅੰਸਾ ਉਤਾਰ ਕੀਤੇ, ਕਾਲਵਸ ਪਏ, ਪੀਰੋ ਪੈਗੰਬਰ ਕੀਤੇ, ਕਦੇ ਨਾ ਪੜ੍ਹਦੇ ਤੇ ਪੂਮੀ ਤੇ ਹੋ ਕੇ ਫਿਰ ਪੂਮੀ ਬਣੇ। 100 ਵਰਮਾ ਹੋ ਜਾਂਦਾ ਹੈ ਸ਼ਿਵ ਜੀ ਦੀ ਉਮਰ 16 ਕਰੋੜ ਖਰਬ ਸਾਲ ਦੀ, ਵਿਸ਼ਨੂੰ ਜੀ ਹੋਰ 100 ਸਾਲ ਉੱਤੇ ਹੋ ਗਏ, ਉਹਨਾਂ ਦੀ 100 ਅਰਬ ਖਰਬ ਸਾਲ ਉਹਨਾਂ ਦੀ ਉਮਰ ਹੈ। ਇਵੇਂ ਮਹਾਮਾਇਆ ਦੀ ਆ ਜਾਂਦੀ ਹੈ, ਇਹਨੂੰ ਕਹਿ ਨਹੀਂ ਸਕਦਾ, ਕੋਈ ਗਿਣ ਨਹੀਂ ਸਕਦਾ। ਮਹਾਰਾਜ ਨੇ ਅਰਬ ਦਾ ਅਰਬ ਅੱਖਰ ਵਰਤਿਆ, ਅਰਬ ਦਾ ਅਰਬ ਸਿਆਣੇ ਬੰਦਿਆਂ ਨੇ ਗਿਣ ਕੇ ਦੱਸਿਆ ਵੀ 55 ਸਿਵਰਿਆਂ ਵਾਲਾ ਹੁੰਦਾ, ਬਾਬਾ ਗਿਣੇ ਨਹੀਂ ਸਕਦੇ ਉੱਥੇ ਦੇ ਵੀ ਇੰਨਾ ਚ। ਇਹਦਾ ਮਤਲਬ ਬੇਅੰਤ ਸਮਾਂ ਜਿਹੜਾ ਗਿਣੇ ਨਹੀਂ ਸਕਦਾ, ਅਸੀਂ ਇਮੈਜਿਨ ਨਹੀਂ ਕਰ ਸਕਦੇ, ਉਸ ਵੇਲੇ ਤੋਂ ਘੁੰਮਦੇ ਫਿਰਦੇ ਆ। ਰੋਗ ਕੀ ਲੱਗਿਆ ਹੋਇਆ ਹਮੇ ਦਾ, ਇਹਨੂੰ ਜੇ ਕੋਈ ਕੱਟਣ ਵਾਲੀ ਦਵਾਈ ਹੈ ਦੁਨੀਆਂ ਦੇ ਅੰਦਰ, ਉਹ ਗੁਰੂ ਦੇ ਪਾਸ ਦਵਾਈ ਹੈ, ਉਹਦੇ ਬਾਰੇ ਐਸਾ ਫਰਮਾਨ ਆਉਂਦਾ। ਨਾਮ ਕੱਟਦਾ ਨਾਮ ਕਟਾ ਜੇ ਨਾਮ ਆ ਗਿਆ ਤਾਂ ਹਉਮੈ ਮੈਂ ਨਹੀਂ, ਜੇ ਨਾਮ ਨਹੀਂ ਆਇਆ ਤਾਂ ਹਉਮੈ ਦੇ ਵਿੱਚ ਅਸੀਂ ਬਿਮਾਰ ਫਿਰਦੇ ਹਾਂ ਸਾਰੇ, ਜਮਾਂਗੇ ਮਰਾਂਗੇ, ਜਮਾਂਗੇ ਮਰਾਂਗੇ। ਜਿਹੜੇ ਨੇਕ ਕੰਮ ਕਰਦੇ ਹਾਂ ਤਾਂ ਫਲ ਵੀ ਭੋਗਾਂਗੇ, ਕਿਸੇ ਸਵਰਗਾਂ 'ਚ ਭੋਗਾਂਗੇ, ਕਿਸੇ ਹੋਰ ਥਾਂ ਜਾ ਕੇ ਭੋਗਾਂਗੇ। ਲੇਕਿਨ ਖਹਿਰਾ ਨਹੀਂ ਛੁੱਟੇਗਾ ਜੀਵਾਤਮਾ ਦਾ, ਇਹਨੇ ਫੇਰ ਜੰਮਣਾ, ਫੇਰ ਜੰਮਣਾ, ਫੇਰ ਜੰਮਣਾ, ਚਾਹੇ ਬਕੁੰਠ ਧਾਮ 'ਚ ਵਾਸਾ ਕਰ ਲਏ, ਮੁੜ ਕੇ ਫੇਰ ਆਏ। ਸੱਚਖੰਡ 'ਚ ਕਹਿੰਦੇ ਨੇ ਅਰਦਾਸ ਕਰਦਾ ਭਾਈ, ਸੱਚੇ ਪਾਤਸ਼ਾਹ ਤੇਰਾ ਸੇਵਕ ਚਲਿਆ ਗਿਆ, ਨੂੰ ਤੂੰ ਸੱਚਖੰਡ 'ਚ ਵਾਸਾ ਦੇ। ਜਾਂ ਤਾਂ ਉਹਨੂੰ ਇਹ ਨਹੀਂ ਪਤਾ ਵੀ ਸੱਚਖੰਡ ਹੁੰਦਾ ਕੀ ਹੈ ਅਤੇ ਉੱਥੇ ਵਾਸਾ ਕਿਵੇਂ ਮਿਲਦਾ। ਗੁਰੂ ਮਹਾਰਾਜ ਨੇ ਦੱਸਿਆ ਹੋਇਆ ਬੜਾ ਸਿੰਪਲ ਹੈ, ਕੋਈ ਔਖੀ ਬਾਤ ਨਹੀਂ ਦੱਸੀ। ਸੱਚਖੰਡ ਦੇ ਵਾਸੇ ਬਾਰੇ ਬਹੁਤ ਸਿੰਪਲ ਹੈ। ਦਾਗੇ ਮਿਲਦਾ ਥਾਂ ਗੁਰਾ ਧਾਰ ਦਿੱਤੀਆਂ, ਗੁਰਾ ਧਾਰ ਦਿੱਤੀਆਂ, ਧਿਆਨ 'ਚ ਰਹਿਣਾ। ਦੇਖੋ ਇਹਦੇ ਵਿੱਚ ਫਰਕ ਹੈ। ਜੇਕਰ ਮੈਂ ਜਪਜੀ ਸਾਹਿਬ ਪੜ੍ਹਦਾ ਧਿਆਨ 'ਚ ਰਹਿਣਾ, ਸੁਖਮਨੀ ਸਾਹਿਬ ਪੜ੍ਹਦਾ ਧਿਆਨ 'ਚ ਰਹਿਣਾ, ਬਿਲਕੁਲ ਗਲਤ। ਧਿਆਨ 'ਚ ਨਹੀਂ ਰਹਿਣਾ, ਧਿਆਨ ਹੋਰ ਚੀਜ਼ ਹੈ। ਧਿਆਨ ਦੇ ਵਿੱਚ ਇੰਨੀ ਕਸ਼ਿਸ਼ ਅਤੇ ਖਿੱਚ ਹੈ, ਇੰਨੀ ਉਹਦੀ ਐਨਰਜੀ ਹੈ ਧਿਆਨ ਦੀ। ਕੱਛੂ ਬੈਠਾ ਹੁੰਦਾ ਪਾਣੀ 'ਚ ਅਤੇ ਆਂਡੇ ਦਿੱਤੇ ਹੁੰਦੇ ਨੇ ਉੱਤੇ, ਉਹਨਾਂ ਨੂੰ ਪਾਲ ਕੇ ਵਿੱਚੇ ਐਜੂਕੇਟ ਕਰ ਦਿੰਦਾ। ਤੁਸੀਂ ਦੇਖੋ ਕਦੇ ਵੀ ਕੱਛੂ ਦਾ ਬੱਚਾ ਬਰੇਤੀ ਦੇ ਪਰਲੇ ਪਾਸੇ ਨਹੀਂ ਜਾਂਦਾ, ਸਮੁੰਦਰ ਵੱਲ ਨੂੰ ਚਾਲਾ ਮਾਰਦਾ ਹੁੰਦਾ। ਉਹ ਖਿੱਚ ਹੈ ਜ਼ਬਰਦਸਤ ਧਿਆਨ, ਐਵੇਂ ਨਹੀਂ ਧਿਆਨ ਹੁੰਦਾ। ਉਹ ਧਿਆਨ ਵਿੱਚ ਹੁੰਦਾ ਭਾਈ ਗੋਂਦਾ ਕਾਬੁਲ ਵਿੱਚ। ਗੁਰੂ ਮਹਾਰਾਜ ਨੇ ਭੇਜਤਾ ਕਿ ਭਾਈ ਗੋਂਦੇ ਤੂੰ ਜਾ, ਕਾਬੁਲ ਦੀ ਸੰਗਤ ਦੂਰ ਹੈ, ਉੱਥੇ ਤੂੰ ਪ੍ਰਚਾਰ ਕਰ, ਕਿਉਂਕਿ ਜੋ ਗੱਲ ਤੈਂ ਜਾਣਨੀ ਸੀ ਜਾਣ ਲਈ, ਜੋ ਸਮਝਣਾ ਸੀ ਸਮਝਣਾ, ਤੇਰਾ ਤੇ ਮੇਰਾ ਹੁਣ ਕੋਈ ਫਰਕ ਨਹੀਂ ਹੈ। ਉਸ ਵੇਲੇ ਭਾਈ ਗੁੰਡਾ ਉੱਥੇ ਜਾਂਦਾ। ਸਤਿਪੁਰਸ਼ਾਂ 'ਚ ਇਹ ਹੁੰਦਾ ਕਿ ਚਾਹੇ ਉਹ ਪਦਵੀ ਕਿੱਡੀ ਉਹ ਪ੍ਰਾਪਤ ਕਰਕੇ ਵਾਹਿਗੁਰੂ ਨਾਲ ਇੱਕ ਦੇ ਕੋਏ ਹੋਣ, ਪਰ ਮਰਿਆਦਾ ਨਹੀਂ ਛੱਡਿਆ ਕਰਦੇ। ਉਹ ਜਿਵੇਂ ਪੀ ਡੀ ਮਾਸਟਰ ਹੁੰਦਾ, ਉਹਨੇ ਕਰਕੇ ਹੀ ਦਿਖਾਉਣਾ ਪੈਂਦਾ, ਉਹਨਾਂ ਨੂੰ ਆਪ ਕਰਨਾ ਪੈਂਦਾ ਅਖੀਰਲੇ ਦਮ ਤੱਕ। ਉਹਦੇ ਵਾਸਤੇ ਉਹ ਕਰਨਗੇ ਹੀ ਸਾਧਨ, ਤਾਂ ਕਿ ਉਹਨਾਂ ਨੂੰ ਦੇਖ ਕੇ ਦੂਜੇ ਉਸੇ ਤਰ੍ਹਾਂ ਦੇ ਨਾਲ ਕਰਨ। ਪਰ ਉਹ ਬਹੁਤ ਉੱਚੇ ਲੰਘ ਚੁੱਕੇ ਹੁੰਦੇ ਨੇ, ਉਹਨਾਂ ਦੇ ਸਾਧਨ ਵੀ ਹੋਰ ਤਰ੍ਹਾਂ ਹੁੰਦੇ ਨੇ। ਸੋ ਭਾਈ ਗੁੰਦਾ ਇਸ਼ਨਾਨ ਕਰਕੇ ਬੈਠਦਾ ਨਦੀ ਦੇ ਕਿਨਾਰੇ ਅਤੇ ਆਪਣੇ ਸਮੇਂ ਨਾਲ ਉੱਠ ਕੇ ਚਲਿਆ ਜਾਂਦਾ। ਅੱਜ ਰੱਬ ਦਾ ਗਹਿਰਾ ਧਿਆਨ ਗੁਰੂ ਚਲਿਆ ਗਿਆ। ਦਿਨ ਚੜ ਗਿਆ, ਉੱਠੇ ਨਾ, 4 ਵਜੇ ਸ਼ਾਮ ਦੇ। ਇੱਧਰਲੇ ਪਾਸੇ ਗੁਰੂ ਮਹਾਰਾਜ ਗੁਰੂ ਸੱਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਅੰਮ੍ਰਿਤ ਵੇਲੇ ਦੀਵਾਨ ਵਿੱਚ ਬੈਠੇ ਨੇ। ਅੱਜ ਆਪ ਅਰਦਾਸਤੀ ਹੋ ਗਈ, ਤਾਂ ਨਹੀਂ ਉੱਠੇ। ਭੋਗ ਲਗਾਇਆ ਗਿਆ, ਤਾਂ ਵੀ ਆਪਣੇ ਨੇਤਰ ਨਾ ਖੋਲ੍ਹੇ। ਸਭ ਸੰਗਤਾਂ ਬਹਿ ਗਈਆਂ, ਲੰਗਰ ਵੀ ਨਾ ਵਰਤਿਆ, ਕਿਉਂਕਿ ਮਹਾਰਾਜ ਜਿੰਨਾ ਦੇਰ ਤੱਕ ਭੋਗ ਨਹੀਂ ਲਾਉਂਦੇ ਉਨ੍ਹਾਂ ਚਿਰ ਲੰਗਰ ਨਹੀਂ ਵਰਤਣਾ। 4 ਵਜੇ ਮਹਾਰਾਜ ਨੇ ਕਿਹਾ, ਤਨ ਸਿੱਖੀ, ਤਨ ਸਿੱਖੀ। ਕਹਿਣ ਲੱਗੇ ਮਹਾਰਾਜ, ਅੱਜ ਕੋਲ ਕਿਹੜਾ ਭਾਗਾਂ ਵਾਲਾ ਸੀ ਜਿਸ ਦੇ ਤੁਹਾਨੂੰ ਬੰਨ ਕੇ ਰੱਖ। ਕਹਿਣ ਲੱਗੇ, ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਧਨਾ ਦੇ ਰਸਤੇ ਦੇ ਉੱਤੇ ਇੱਕ ਮੰਜ਼ਿਲ ਆਉਂਦੀ ਹੈ। ਉਹ ਮੰਜ਼ਿਲ ਸਮੇਂ ਸਿਰ ਮਹਾਤਮਾ ਦੱਸ ਦਿੰਦੇ ਨੇ, ਪਹੁੰਚੀਆਂ ਹੋਈਆਂ ਰੂਹਾਂ ਦੱਸਦੇ, ਅਤੇ ਤੇਰੀ ਮੰਜ਼ਿਲ ਆ ਗਈ, ਹੁਣ ਤੂੰ ਆਹ ਸਾਧਨ ਕਰ। ਉਹ ਸਾਧਨ ਕੀ ਹੈ, ਉਹਦੇ ਬਾਰੇ ਇਸ ਤਰ੍ਹਾਂ ਫਰਮਾਨ
ਮਨ ਵਿੱਚ ਤਰੀਏ ਧਿਆਨ ਗੁਰਾਮੀ ਮੂਰਤ ਦਾ, ਮਨ ਵਿੱਚ ਤਰੀਏ ਧਿਆਨ ਗੁਰਾਮੀ ਮੂਰਤ ਦਾ,
ਸ਼ਬਦ ਮੰਤਰ ਮਾਨਣਾ। ਸੋ ਗੁਰੂ ਨਾਲ ਜਦ ਪਿਆਰ ਹੁੰਦਾ ਹੈ, ਜਿਹਦੇ ਨਾਲ ਵੀ ਪਿਆਰ ਬਹੁਤ ਹੁੰਦੇ ਆ, ਤੁਸੀਂ ਜਾ ਕੇ ਦੇਖ ਲਓ, ਉਹਦੀ ਸ਼ਕਲ ਤੁਹਾਡੇ ਸਾਹਮਣੇ ਸੀ ਜਾਏਗੀ। ਅਧਿਆਤਮ ਵਾਦ ਦੇ ਵਿੱਚ ਇੱਕ ਸਟੇਜ ਹੈ ਜਿਸਨੂੰ ਧਿਆਨ ਦੀ ਸਟੇਜ ਕਹਿੰਦੇ ਨੇ, ਉਹਦੇ ਵਿੱਚ ਲੰਘਣਾ ਹੀ ਪੈਂਦਾ। ਜੇ ਤਾਂ ਬਹੁਤ ਸੁਪੀਰੀਅਰ ਸਟੂਡੈਂਟ ਹੈ ਔਰ ਬਹੁਤ ਰਿਵਾਂਸ ਉਹਦੀ ਸੁਰਤੀ ਹੋ ਗਈ, ਉਹ ਸ਼ਬਦ ਦੀ ਸਾਊਂਡ ਦਾ ਧਿਆਨ ਕਰਦਾ, ਸ਼ਬਦ ਦਾ ਨਹੀਂ, ਅੱਖਰਾਂ ਦਾ ਨਹੀਂ, ਸ਼ਬਦ ਦੀ ਜਿਹੜੀ ਸਾਊਂਡ ਹੈ। ਦੂਸਰਾ ਗੁਰੂ ਦਾ ਜਿਹੜਾ ਵਜੂਦ ਹੈ ਉਹਦਾ ਧਿਆਨ ਕਰਦਾ। ਮਤਲਬ ਇਹ ਹੈਗਾ, ਇਨ ਵਿੱਚ ਵੀ ਇਹ ਲੰਘਣਾ ਹੀ ਪੈਣਾ ਹਰੇਕ ਨੂੰ, ਕਿਉਂਕਿ ਬਿਰਤੀ ਅਤ ਸੂਖਸ਼ਮ ਨਹੀਂ ਹੁੰਦੀ ਜਦ ਤੱਕ ਧਿਆਨ ਦੇ ਵਿੱਚ ਨਹੀਂ ਆਉਂਦਾ। ਫਿਰ ਧਿਆਨ ਕੋਈ ਐਵੇਂ ਹੀ ਕਲਪਨਾ ਨਹੀਂ ਹੈ, ਇਹਦੇ ਵਿੱਚ ਸ਼ਕਤੀ ਹੈ। ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਨੇ, ਪ੍ਰਸ਼ਾਦਾ ਤਿਆਰ ਹੋ ਗਿਆ, ਮਾਤਾ ਤ੍ਰਿਪਤਾ ਜੀ ਨੇ ਤੁਲਸਾ ਦਾਸੀ ਨੂੰ ਕਿਹਾ ਕਿ ਤੁਲਸਾ, ਜਾ ਤੂੰ ਜਾ ਕੇ ਲਾਲ ਜੀ ਨੂੰ ਜਗਾ ਲਿਆ ਅਤੇ ਪ੍ਰਸ਼ਾਦਾ ਛਕ ਲੈਣ, ਠੰਡਾ ਨਾ ਹੋ ਜਾਵੇ। ਤੁਲਸਾ ਜਾਂਦੀ ਹੈ ਅਤੇ ਉਹਨੇ ਦੇਖਿਆ ਵੀ ਬਹੁਤ ਆਰਾਮ ਵਿੱਚ ਨੇ। ਉਸ ਵੇਲੇ ਉਹਨੇ ਮੁਲਾਜ਼ਮ ਨਾ ਸਮਝਿਆ ਆਵਾਜ਼ ਮਾਰਨੀ, ਉਸਨੇ ਆਪਣਾ ਮਸਤਕ ਮਹਾਰਾਜ ਜੀ ਦੇ ਅੰਗੂਠੇ ਨਾਲ ਛੁਆ ਦਿੱਤਾ। ਮਸਤਕ ਛੂਣਾ ਕੀ ਸੀ, ਉਸੇ ਵੇਲੇ ਉਹਨੂੰ ਤਿਰ ਭਵਨ ਸੋਝੀ ਹੋ ਗਈ, ਬੱਜਰ ਕਪਾਰ ਟੁੱਟ ਗਏ ਉਸ ਵੇਲੇ। ਤਿੰਨਾਂ ਭਵਨਾਂ ਦੀ ਸੋਝੀ ਹੋ ਗਈ, ਭੂਤ ਵਿਖਤ ਵਰਤਮਾਨ, ਨਾ ਪਹਿਲਾਂ ਕੁਛ ਲਾਂਭੇ ਰਿਹਾ, ਨਾ ਹੋਣ ਵਾਲਾ ਲਾਂਭੇ, ਨਾ ਤਾਂ ਆਉਣ ਵਾਲਾ। ਹੈਰਾਨ ਹੋ ਗਈ ਵੀ ਹੈ, ਸਿੱਖ ਗੱਲ ਵਿੱਚ ਪੱਲਾ ਪਾਇਆ ਹੋਇਆ, ਮਨ ਸੁਖ ਨਾਮ ਦਾ ਸਿੱਖ ਹੈ, ਜਹਾਜ਼ ਡਾਵਾਡੋਲ ਹੋ ਰਿਹਾ, ਡੁੱਬਣ ਦੇ ਕਿਨਾਰੇ ਹੋਇਆ। ਬੁਲਾ ਨੇ ਜਵਾਬ ਦੇ ਤਾ ਵੀ ਸ਼ਾਹ ਜੀ ਹੁਣ ਨਹੀਂ ਬਚ ਸਕਦੇ, ਹੁਣ ਤਾਂ ਕੋਈ ਦੇਵੀ ਦੇਵਤਾ ਤੇ ਆਓ ਆਪਣਾ, ਉਹੀ ਨਿਗਾ ਸਕਦਾ, ਹੁਣ ਕੋਈ ਨਹੀਂ ਨਿਗਾ ਸਕਦਾ। ਉਸ ਵੇਲੇ ਇੱਕ ਮਨ ਇੱਕ ਚਿੱਤ ਹੋ ਕੇ ਧਿਆਨ ਕਰ ਰਿਹਾ ਗੁਰੂ ਨਾਨਕ ਪਾਤਸ਼ਾਹ ਦਾ, ਸਾਕਸ਼ਾਤ ਕਰ ਲਏ ਆਪਣੇ ਅੰਦਰ, ਬੇਨਤੀ ਕਰ ਰਿਹਾ, ਹੇ ਪਾਤਸ਼ਾਹ ਇਸ ਵੇਲੇ ਕੋਈ ਨਹੀਂ ਹੈ ਜਿਹੜਾ ਮੇਰੀ ਸਹਾਇਤਾ ਕਰ ਦੇ। ਗੁਰੂ ਨਾਨਕ ਪਾਤਸ਼ਾਹ ਉੱਥੇ ਜਾ ਕੇ ਆਪਣਾ ਹੱਥ ਜਹਾਜ਼ ਨਾਲ ਲਾਉਂਦੇ ਨੇ, ਉਹ ਡੋਲਦਾ ਜਹਾਜ਼ ਸਥਿਰ ਹੋ ਜਾਂਦਾ, ਖੁਸ਼ੀਆਂ ਹੋ ਜਾਂਦੀਆਂ, ਜਕਾਰੇ ਬੋਲਣ ਲੱਗ ਜਾਂਦੇ। ਤੇ ਮਹਾਰਾਜ ਉਹਨੂੰ ਵਾਚ ਕਰ ਰਹੇ ਨੇ, ਉਹਨੇ ਕਿਹਾ ਵੀ ਜੇ ਮੈਂ ਮਹਾਰਾਜ ਜੀ ਨੂੰ ਜਗਾ ਲਿਆ, ਇਹ ਤਾਂ ਇੱਥੇ ਗਏ ਹੋਏ ਨੇ ਤੇ ਵਿਚਾਰੇ ਦਾ ਜਹਾਜ਼ ਨਾ ਡੁੱਬ ਜਾਵੇ ਕਿਤੇ। ਉਹਨੇ ਮਾਤਾ ਜੀ ਨੂੰ ਆ ਕੇ ਕਹਿ ਤਾ, ਮਾਤਾ ਜੀ ਕਹਿੰਦੇ ਲਿਆ ਹੀ ਨਹੀਂ, ਕਹਿੰਦੇ ਮੈਂ ਕਿੱਥੋਂ ਲਿਆਵਾਂ ਜੀ, ਉਹ ਤਾਂ ਮਨ ਸੁਖ ਦਾ ਜਹਾਜ਼ ਕੱਢ ਰਹੇ ਨੇ ਲੰਕਾ ਦੇ ਕੋਲ, ਇਹਨਾਂ ਨੂੰ ਇਹ ਨਾਮ ਜੀ ਜੀ ਆ ਗਏ, ਕਹਿੰਦੇ ਤੂੰ ਲਿਆ ਜਾ। ਉਹ ਲਿਆ ਜਾ ਕੇ ਕਹਿਣ ਲੱਗੀ, ਬੇਟਾ ਅੱਗੇ ਤਾਂ ਸਰੀਕਾ ਹੀ ਕਹਿੰਦਾ ਸੀ, ਹੁਣ ਤਾਂ ਘਰ ਦੇ ਨੌਕਰ ਵੀ ਕਹਿਣ ਲੱਗ ਗਏ, ਕਦੇ ਆ ਨਵੀਆਂ ਗੱਲਾਂ ਸੁਣਾਉਂਦੀਆਂ ਦਾਸੀ, ਵੀ ਜਹਾਜ਼ ਕੱਢਣ ਗਏ ਹੋਏ ਨੇ ਮਨ ਸੁਖ ਦਾ। ਕਹਿੰਦੇ ਝੱਲੀ ਨੇ ਬੇਬੇ ਨੇ, ਉਸੇ ਵੇਲੇ ਬੀਬੀ ਨੇ ਹੱਥ ਬੰਨਤੇ ਬੇਬੇ ਨਾਨਕੇ, ਨਾ ਵੀਰ ਜੀ ਐ ਨਾ ਕਹੋ, ਕਹਿੰਦੇ ਅਸੀਂ ਰੂਹਾਨੀ ਭੇਤ ਛੁਪਾਉਣ ਵਾਸਤੇ ਇਹਨੂੰ ਝੱਲੀ ਗਿਆ, ਕਿਰਿਆ ਇਹ ਆਪਣੀ ਸਾਰੀ ਕਰੇਗੀ, ਦੁਨੀਆਂ ਤੋਂ ਇਹ ਉੱਪਰ ਲੰਘ ਚੁੱਕੀ ਹੈ। ਸੋ ਉਹ ਧਿਆਨ ਸੀ, ਧਿਆਨ ਕੋਈ ਐਵੇਂ ਦੀ ਗੱਲ ਹੁੰਦੀ, ਬੜਾ ਭਾਰਾ ਇੱਕ ਖੜਿਅੰਤਰ ਰਚਿਆ ਰਿਹਾ ਜਾ ਰਿਹਾ ਬਿਲਾਸਪੁਰ, ਸਾਰੇ ਰਾਜੇ ਇਕੱਠੇ ਹੋਏ ਨੇ ਤੇ ਉੱਥੇ ਇਹ ਹੋ ਰਿਹਾ ਕਿ ਗੁਰੂ ਗੋਬਿੰਦ ਸਿੰਘ ਉੱਪਰ ਇੱਕਦਮ ਹਮਲਾ ਕਰੋ ਚਾਰੇ ਪਾਸਿਆਂ ਤੇ, ਬੇਖਬਰ ਨੂੰ ਘੇਰ ਲਓ ਤੇ ਰੋਜ਼ ਦਾ ਰੇੜ ਕੰਮ ਕਰ ਲਿਆ ਆਪਾਂ। ਉਸ ਵੇਲੇ ਦੇਵੀ ਦਾਸ ਪ੍ਰਾਈਮ ਮਿਨਿਸਟਰ ਸੀ, ਸਾਰੇ ਰਾਜਿਆਂ ਨੂੰ ਕਹਿਣ ਲੱਗਿਆ ਮੈਂ ਪ੍ਰਾਈਮ ਮਿਨਿਸਟਰ ਹਾਂ, ਪਰ ਇਹ ਬੁਰੇ ਦਾ ਮੈਨੂੰ ਪਤਾ ਹੈ ਤੇ ਤੁਸੀਂ ਇਹ ਗੱਲ ਨਾ ਕਰੋ, ਉਹ ਤਾਂ ਉਹੀ ਨੇ ਜਿਹਨਾਂ ਦੇ ਦਾਦੇ ਨੇ ਤੁਹਾਡੇ ਬਜ਼ੁਰਗਾਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ 52 ਕਲੀਆਂ ਵਾਲਾ ਚੋਲਾ ਪਾ ਕੇ ਛਡਾਇਆ, ਤੁਸੀਂ ਇੰਨੇ ਕਿਰਤਕਾਰ ਹੋ ਗਏ, ਔਰ ਜਿਹੜਾ ਤੁਹਾਡਾ ਰੱਖ ਹੈ ਬੰਦੀ ਛੋੜ ਹੈ, ਤੁਸੀਂ ਉਸੇ ਦੇ ਖਿਲਾਫ ਤਿਆਰੀਆਂ ਕਰ ਰਹੇ ਹੋ। ਉਸ ਵੇਲੇ ਕਈ ਰਾਜੇ ਵਿਗੜ ਗਏ, ਕਹਿਣ ਲੱਗੇ ਭੀਮ ਸਾਹਿਬ ਇੱਥੇ ਅਸੀਂ ਮੀਟਿੰਗ 'ਚ ਆ ਕੇ ਗਲਤੀ ਕਰੀ, ਸਾਨੂੰ ਕੀ ਪਤਾ ਹੈ ਤੇਰੇ ਘਰ 'ਚ ਪ੍ਰਾਈਮ ਮਿਨਿਸਟਰ ਤੇਰਾ ਜਸੂਸ ਹੈ, ਤਾਂ ਉਹਨਾਂ ਦਾ ਜਸੂਸ ਲੱਗਦਾ ਸਾਰਾ ਭੇਜ ਦੇ ਤੀ। ਉਸ ਵੇਲੇ ਸਜ਼ਾ ਦਿੱਤੀ ਗਈ ਕਿ ਜਲਾਦਾਰ ਨੂੰ ਬੁਲਾਇਆ, ਕਹਿੰਦੇ ਦੇਖੋ ਇਹਨੂੰ ਪਹਾੜ ਦੀ ਚੋਟੀ 'ਤੇ ਲੈ ਜਾਓ, ਉੱਥੇ ਜਾ ਕੇ ਸਲਾਈਆਂ ਗਰਮ ਕਰੋ, ਇਹਦੀਆਂ ਦੋਵਾਂ ਅੱਖਾਂ 'ਚ ਫੇਰ ਦਿਓ ਤਾਂ ਕਿ ਇਹਦਾ ਵਿਜ਼ਨ ਜਾਂਦਾ ਰਹੇ, ਅੰਨਾ ਕਰ ਦਿਓ ਇਹਨੂੰ, ਉਹਦੇ ਬਾਅਦ ਚੋਟੀ ਤੋਂ ਧੱਕਾ ਦੇ, ਆਪੇ ਖੱਡ 'ਚ ਗਿਰ ਕੇ ਮਰ ਜਾਏਗਾ। ਬੜੀਆਂ ਉੱਚੀਆਂ ਚੋਟੀਆਂ ਹੁੰਦੀਆਂ ਨੇ, ਮੀਲ ਮੀਲ ਥੱਲੇ ਹੁੰਦਾ, ਥੱਲੇ ਦਰਿਆ ਚੱਲਦਾ। ਸੋ ਇਸ ਤਰ੍ਹਾਂ ਕੀਤਾ ਗਿਆ, ਜਿਸ ਵਕਤ ਉਹ ਚਲੇ ਗਿਆ ਚੋਟੀ ਤੇ, ਜਲਾਦਾ ਨੇ ਕਿਹਾ ਵੀ ਸਾਨੂੰ ਆਹ ਹੁਕਮ ਮਿਲਿਆ ਕਿ ਅਸੀਂ ਤੇਰੀ ਮਦਦ ਕਰ ਸਕਦੇ ਹਾਂ, ਸਾਨੂੰ ਦੱਸ, ਕਿਉਂਕਿ ਹੁਕਮ ਸਾਨੂੰ ਪਾਲਣਾ ਹੀ ਪੈਣਾ। ਉਹ ਕਹਿੰਦੇ ਤੁਸੀਂ ਮੇਰੀ ਮਦਦ ਇਹ ਕਰੋ, ਮੈਨੂੰ 1-2 ਘੜੀਆਂ ਦੇ ਦਿਓ, ਟਾਈਮ ਦੇ ਦਿਓ, ਮੈਂ ਆਪਣੇ ਗੁਰੂ ਦੇ ਨਾਲ ਸੁਰਤ ਨਾਲ ਇੱਕ ਵਿੱਚ ਹੋਣਾ। ਉਸ ਵੇਲੇ ਉਹਨੇ ਗੁਰੂ ਦਸ਼ਮੇਸ਼ ਪਿਤਾ ਦੇ ਚਰਨਾਂ ਨਾਲ ਧਿਆਨ ਕਰ ਲਿਆ। ਉਹਦੇ ਬਾਅਦ ਸਮਾਂ ਲੰਘ ਗਿਆ, ਆਵਾਜ਼ ਦਿੱਤੀ, ਸਿਰ ਹਿਲਾ ਤਾ ਉਹਨੇ ਵੀ ਕਰ ਲਓ ਠੀਕ ਹੈ। ਉਹਨਾਂ ਨੇ ਸਲਾਈਆਂ ਗਰਮ ਕਰੀਆਂ, ਅੱਖਾਂ ਚਾਹ ਫੇਰ ਤਾਂ ਜਿਵੇਂ ਸੁਰਖ ਝੂ ਸੁਰਮੇ ਵਾਲਾ ਫੇਰੀਆ, ਪਾਣੀ ਦਾ ਉਹ ਧੂੰਆਂ ਜਿਹਾ ਨਿਕਲਿਆ, ਬਰਨ ਹੋਏ ਤਾਂ ਮੁਸ਼ਕ ਆਇਆ। ਦਿਲ ਤਹਿਲ ਗਿਆ ਉਹਨਾਂ ਦਾ, ਕਹਿਣ ਲੱਗੇ ਆਪਣੇ ਤੇ ਬੜੀਆਂ ਮਿਹਰਬਾਨੀਆਂ ਕਰਦਾ ਰਿਹਾ, ਚਲੋ ਹੁਣ ਉੱਚੀ ਪਾਣੀ ਤੇ ਹੈ, ਥੱਲੇ ਤਾਂ ਆ ਹੀ ਨਹੀਂ ਸਕਦਾ, ਇਹਨੇ ਰਸਤਾ ਨਹੀਂ ਇਹਨੂੰ ਪਤਾ, ਆਪੇ ਗਿਰ ਕੇ ਬਣ ਜਾਵੇ, ਆਪਾਂ ਤੈਨੂੰ ਧੱਕਾ ਦੇਣਾ। ਸੋ ਇਸ ਤਰ੍ਹਾਂ ਉਹ ਕਰਕੇ ਕੰਮ ਚੱਲਿਆ ਹੈ। ਉੱਥੇ ਬਾਹਰ ਬੈਠਾ ਰਿਹਾ ਦੋ ਚਾਰ ਘੰਟੇ, ਹੌਲੀ ਹੌਲੀ ਅੱਖਾਂ ਖੋਲੀਆਂ ਵੀ ਦੇਖਾਂ ਆਰਾਮ ਰਹਿ ਗਿਆ, ਮੈਨੂੰ ਤਾਂ ਦੇਖਦਾ ਹੈ ਇਹ ਕੀ ਗੱਲ ਹੋਈ। ਉਸ ਵੇਲੇ ਬੜੇ ਹੀ ਵਿਰਾਗ ਵਿੱਚ ਆ ਗਿਆ, ਗੁਰੂ ਦਸ਼ਮੇਸ਼ ਪਿਤਾ ਨੇ ਮੇਰੀ ਰਾਖੀ ਕੀਤੀ ਹੈ, ਕਿਉਂਕਿ ਆਪਣੇ ਸਿੱਖ ਦੀ ਗੁਰੂ ਰਾਖੀ ਕਰਦਾ ਹੈ।
ਸੋ ਦੁੱਖ ਕੈਸਾ ਪਾਵੇ ਜਿਸਾ ਰੱਖਾ ਹੈ ਪਰਮਾਤ, ਸੋ ਦੁੱਖ ਕੈਸਾ ਪਾਵੇ ਜਿਸਾ ਰੱਖਾ ਹੈ ਪਰਮਾਤਮਾ,
ਪਹਾੜੀਆਂ ਦੇ ਇਧਰਲੇ ਪਾਸੇ ਤੁਰਦਿਆ ਤੇ ਜਦ ਆਨੰਦਪੁਰ ਸਾਹਿਬ ਪਹੁੰਚਦਾ, ਉਸ ਵੇਲੇ ਪਤਾ ਲੱਗਿਆ ਵੀ ਅੱਜ ਗੁਰੂ ਮਹਾਰਾਜ ਜ਼ਬਾਨ ਵਿੱਚ ਨਹੀਂ ਆਏ। ਕਹਿਣ ਲੱਗਿਆ ਮੈਨੂੰ ਦਰਸ਼ਨ ਕਰਾਓ, ਹੁਣ ਸੁਨੇਹਾ ਭੇਜਿਆ ਗਿਆ, ਅੰਦਰੋਂ ਇਜਾਜ਼ਤ ਮਿਲ ਗਈ, ਹਾਂ ਠੀਕ ਹੈ ਲੈ ਆਓ। ਅੱਗੇ ਜਾ ਕੇ ਕੀ ਦੇਖਦਾ, ਗੁਰੂ ਮਹਾਰਾਜ ਦੇ ਚਰਨਾਂ ਤੇ ਪੱਟੀ ਬੰਨੀ ਹੋਈ ਹੈ, ਖੂਨ ਛੰਨਿਆ ਹੋਇਆ। ਸੱਚੇ ਪਾਤਸ਼ਾਹ ਇਹ ਕੀ ਕਿਰਪਾ ਕਰਕੇ